धरती कहीं रे ਤਨ ਦੇ ਕੱਪੜੇ ਫਟੇ ਹੋਣ। ਹਜ਼ੂਰ ਕਹਿੰਦੇ ਜੇ ਉਸਦੇ ਮਨ ਵਿੱਚ ਸੰਤੋਖ ਹੈ, ਛੱਪੜੀ ਵਿੱਚ ਰਹਿੰਦਾ ਹੋਇਆ, ਝੌਂਪੜੀ ਵਿੱਚ ਰਹਿੰਦਾ ਹੋਇਆ ਸੰਤੋਖੀ ਹੈ, ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਮੈਂ ਸਮਝਣਾ ਉਹ ਸਗਲੀ ਸ੍ਰਿਸ਼ਟੀ ਦਾ ਰਾਜਾ ਹੈ। ਤੇ ਜੇ ਕੋਈ ਰਾਜ ਸਿੰਘਾਸਨ ਤੇ ਬੈਠਾ ਉਹਦੇ ਚੌਗਿਰਦੇ ਸੁੱਖਾਂ ਦੇ ਸਾਜੋ ਸਮਾਨ ਨੇ, ਉਸਦੇ ਸਾਹਮਣੇ ਹੁਕਮੇ ਤਾਮੀਰ ਕਰਨ ਲਈ, ਹੁਕਮ ਮੰਨਣ ਲਈ ਅਹਿਲਕਾਰ ਖਲੋਤੇ ਨੇ। ਜੋ ਕੁਝ ਜ਼ਬਾਨ ਨੂੰ ਕੱਢਦਾ ਹੈ ਉਹਦੀ ਜ਼ਬਾਨ ਦਾ ਹਰ ਸ਼ਬਦ ਹਰ ਹੁਕਮ ਮੰਨਿਆ ਜਾਂਦਾ ਹੈ, ਪਰ ਜੇ ਇਹੋ ਜਿਹੇ ਮਨੁੱਖ ਦੇ ਇਹੋ ਜਿਹੇ ਰਾਜੇ ਦੇ ਮਨ ਵਿੱਚ ਸੰਤੋਖ ਨਹੀਂ, ਅਜੇ ਮਨ ਰਜਿਆ ਨਹੀਂ, ਤਾਂ ਹਜ਼ੂਰ ਕਹਿੰਦੇ ਮੈਂ ਸਮਝਣਾ ਉਹ ਰਾਜਾ ਨਹੀਂ। ਇਹੋ ਜਿਹੇ ਰਾਜ ਦਾ ਕੀ ਸੁੱਖ ਹੋਇਆ ਜਿਸ ਰਾਜ ਵਿੱਚ ਆ ਕੇ ਵੀ ਮਨ ਰਜੇ ਨਾ, ਜੇ ਮਨ ਅਜੇ ਭੁੱਖਾ ਹੈ। ਮੈਂ ਜ਼ਿੰਦਗੀ ਵਿੱਚ ਇੱਕ ਗੱਲ ਹੈਰਾਨ ਹੋ ਤੱਕਣਾ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਸ ਸ਼ਬਦ ਮੁਤਾਬਕ ਅਕਸਰ ਰਾਜ ਸਿੰਘਾਸਨ ਤੇ ਬੈਠੇ ਹੋਏ ਲੋਕਾਂ ਦੇ ਮਨ ਰੱਜ ਨਹੀਂ ਰਹੇ। ਦੁਨੀਆਂ ਅੰਦਰ ਜਿੰਨੀਆਂ ਪਰੇਸ਼ਾਨੀਆਂ ਨੇ, ਸੰਸਾਰ ਅੰਦਰ ਜਿੰਨੇ ਜ਼ੁਲਮ ਤੇ ਪਾਪ ਹੋ ਰਹੇ ਨੇ, ਉਹਨਾਂ ਦਾ ਕਾਰਨ ਪਿਛੋਕੜ ਇੱਕੋ ਹੀ ਹੈ ਕਿ ਰਾਜ ਸਿੰਘਾਸਨ ਤੇ ਬੈਠੇ ਹੋਏ ਮਨੁੱਖ ਦਾ ਮਨ ਰੱਜ ਨਹੀਂ ਰਿਹਾ। ਜੇ ਉਸਨੇ 5 ਵਰੇ ਰਾਜ ਕਰ ਰਿਹਾ ਤੇ ਤਦ ਨਹੀਂ ਰਚਿਆ, ਜੇ 10 ਵਰੇ ਰਾਜ ਕਰ ਰਿਹਾ ਅਜੇ ਨਹੀਂ ਰਚਿਆ, ਜੇ 20 ਵਰੇ ਰਾਜ ਕਰ ਰਿਹਾ ਅਜੇ ਨਹੀਂ ਰਚਿਆ। ਮਨ ਰਾਜ ਕਰ ਕਰਕੇ ਵੀ ਨਹੀਂ ਰਚਦਾ, ਤੇ ਲੋਭ ਕਿਸੇ ਚੀਜ਼ ਦਾ ਵੀ ਹੋ ਜਾਏ ਲੋਭ ਪਾਪ ਨਾਲ ਜੁੜ ਜਾਂਦਾ। ਜ਼ਿੰਦਗੀ ਵਿੱਚ ਲੋਭ ਕਿਸੇ ਚੀਜ਼ ਦਾ ਸਮਾ ਜਾਏ ਉਹ ਲੋਭ ਮਨੁੱਖ ਨੂੰ ਪਾਪ ਲਈ ਪ੍ਰੇਰਨਾ ਦਿੰਦਾ। ਹਜ਼ੂਰ ਨੇ ਬਾਣੀ ਸ਼ਲੋਕ ਸੰਸਕ੍ਰਿਤੀ ਵਿੱਚ ਲੋਭ ਨੂੰ ਮੁਖਾਤਬ ਕੀਤਾ ਤੇ ਕਹਿੰਦੇ ਨੇ ਹੇ ਲੋਭਾ ਹੇ ਲੋਭਾ ਲੰਪਟ ਸੰਸਾਰ ਬਾਰੇ ਅਮਿਤ ਲਹਿਰੀ ਕਲੋਲੀ ਤੇ ਧਵੰਤ ਜੀਆ ਪਾਪ ਕਾਰਨ ਅਮਿਤ ਭਾਂਤ ਨੱਚ ਮਿੱਤਰ ਨੱਚ ਕਿਸ਼ਨ ਨੱਚ ਬਾਂਧਵ ਨੱਚ ਬਾਂਧ ਪਿਤਾ ਤਬ ਨੱਚਿਆ। ਜਦੋਂ ਤੂੰ ਕਿਸੇ ਦੇ ਹਿਰਦੇ ਤੇ ਆ ਬਹਿਣ, ਉਸ ਮਨੁੱਖ ਦੀ ਹਾਲਤ ਇਹ ਹੁੰਦੀ ਹੈ ਉਹਨੂੰ ਮਿੱਤਰ ਮਿੱਤਰ ਨਹੀਂ ਦਿਸਦਾ, ਉਹਨੂੰ ਭਰਾ ਭਰਾ ਨਹੀਂ ਦਿਸਦਾ, ਇੱਥੋਂ ਤੱਕ ਵੀ ਉਹਨੂੰ ਗੁਰੂ ਵੀ ਗੁਰੂ ਨਹੀਂ ਦਿਸਦਾ। ਹਜ਼ੂਰ ਨੇ ਬਾਣੀ ਵਿੱਚ ਖਿਆਲ ਦਿੱਤਾ ਤੇ ਉਸਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ। ਅਸੀਂ ਸੰਸਾਰ ਅੰਦਰ ਜਿਹੜਾ ਮਨੁੱਖ ਬਹੁਤ ਸੁਖੀ ਹੋਵੇ ਉਸਨੂੰ ਆਖਦੇ ਹਾਂ ਫਲਾਣਾ ਮਨੁੱਖ ਤਾਂ ਰਾਜਿਆਂ ਵਾਲਾ ਜੀਵਨ ਪਿਆ ਬਿਤਾਉਂਦਾ, ਤੇ ਜਿਸ ਮਨੁੱਖ ਕੋਲ ਕੋਈ ਸੁੱਖਾਂ ਦਾ ਸਮਾਨ ਨਾ ਹੋਵੇ ਉਹਨੂੰ ਅਸੀਂ ਆਖਦੇ ਹਾਂ ਉਹ ਮੰਗਤਿਆਂ ਵਾਲਾ ਭਿਖਾਰੀਆਂ ਵਾਲਾ ਜੀਵਨ ਪਿਆ ਬਿਤਾਉਂਦਾ। ਤਾਂ ਅਸੀਂ ਰਾਜੇ ਦੀ ਜ਼ਿੰਦਗੀ ਨਾਲ ਸੁੱਖ ਜੋੜਨੇ ਆ, ਆਖਦੇ ਹਾਂ ਵੀ ਬਹੁਤਾ ਸੁਖੀ ਮਨੁੱਖ ਜਿਹੜਾ ਉਹ ਰਾਜਾ ਹੋ ਸਕਦਾ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਜਦੋਂ ਇਹ ਸਵਾਲ ਆਇਆ ਇਸ ਸੰਸਾਰ ਅੰਦਰ ਸਾਰਿਆਂ ਤੋਂ ਦੁਖੀ ਕੌਣ ਹੈ, ਹਜ਼ੂਰ ਨੇ ਸਵਾਲ ਕੀਤਾ ਜੀ ਸਾਰਿਆਂ ਤੋਂ ਦੁਖੀ ਕੌਣ ਹੈ। ਇੱਕ ਨੇ ਆਖਿਆ ਜੀ ਜਿਸ ਕੋਲ ਦੌਲਤ ਨਹੀਂ, ਗਰੀਬ ਹੈ, ਰੋਟੀ ਨਸੀਬ ਨਹੀਂ ਹੁੰਦੀ, ਕੱਪੜਾ ਮਿਲਦਾ ਨਹੀਂ, ਵਸਣ ਲਈ ਮਕਾਨ ਨਹੀਂ, ਦਰ ਦਰ ਭਟਕਦਾ ਫਿਰਦਾ, ਇਹੋ ਜਿਹਾ ਮਨੁੱਖ ਬਹੁਤ ਦੁਖੀ। ਦੂਸਰੇ ਨੇ ਕਿਹਾ ਜੀ ਕਈਆਂ ਕੋਲ ਦੌਲਤ ਹੈ ਪਰ ਔਲਾਦ ਨਹੀਂ, ਸੰਤਾਨ ਨਹੀਂ, ਇਸ ਲਈ ਉਹ ਬਹੁਤ ਦੁਖੀ ਹੈ। ਤੀਸਰੇ ਨੇ ਕਿਹਾ ਜੀ ਜਿਸ ਕੋਲ ਦੌਲਤ ਵੀ ਹੈ ਸੰਤਾਨ ਵੀ ਹੈ ਪਰ ਦੇਹ ਅਰੋਗਤਾ ਨਹੀਂ ਜੇ ਤੰਦਰੁਸਤ ਨਾ ਹੋਵੇ ਮਨੁੱਖ ਤਾਂ ਸੁੱਖ ਕੋਲ ਹੁੰਦੇ ਨੇ ਪਰ ਮਨੁੱਖ ਸੁਖੀ ਨਹੀਂ ਹੁੰਦਾ ਕਈ ਵਾਰ ਭੋਜਨ ਹੁੰਦਾ ਪਰ ਹਾਜ਼ਮਾ ਦਰੁਸਤ ਨਹੀਂ ਹੁੰਦਾ ਇਸ ਲਈ ਭੋਜਨ ਛਕ ਨਹੀਂ ਸਕਦਾ ਕਈ ਵਾਰ ਬਿਸਤਰ ਹੁੰਦਾ ਪਰ ਨੀਂਦ ਇੰਨੀ ਬੇਚੈਨ ਹੋ ਜਾਂਦੀ ਹੈ ਡਨਲਪ ਦੇ ਗੱਦੇ ਤੇ ਪਏ ਹੋਏ ਨੂੰ ਵੀ ਰਾਤ ਭਰ ਨੀਂਦ ਨਹੀਂ ਆਉਂਦੀ ਕੰਪੋਜ਼ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਤੋ ਨੀਂਦ ਚੈਨ ਜਿਹੜਾ ਉਹ ਬਿਸਤਰੇ ਵਿੱਚ ਨਹੀਂ ਸੁੱਖ ਹੋਣਾ ਹੋਰ ਚੀਜ਼ ਹੈ ਸੁਖੀ ਹੋਣਾ ਹੋਰ ਚੀਜ਼ ਹੈ ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਨਹੀਂ ਤੁਸੀਂ ਅਜੇ ਸਾਰਿਆਂ ਤੋਂ ਜ਼ਿਆਦਾ ਦੁਖੀ ਕੋਲ ਨਹੀਂ ਪਹੁੰਚੇ ਸਤਿਗੁਰੂ ਫਿਰ ਤੁਸੀਂ ਦੱਸੋ ਸੰਸਾਰ ਦਾ ਸਭ ਤੋਂ ਦੁਖੀ ਕੌਣ ਹੈ ਸਤਿਗੁਰੂ ਜਵਾਬ ਦੇਣ ਲੱਗੇ ਕਹਿਣ ਲੱਗੇ ਸਗਲ ਸ੍ਰਿਸ਼ਟੀ ਦੇ ਰਾਜਾ ਦੁਖੀਆ ਸਗਲ ਸ੍ਰਿਸ਼ਟੀ ਦੇ ਰਾਜਾ ਦੁਖੀਆ ਸਾਰੀ ਸ੍ਰਿਸ਼ਟੀ ਨਾਲੋਂ ਦੁਖੀ ਰਾਜਾ ਸੁਣਨ ਵਾਲਾ ਹੈਰਾਨ ਹੋਇਆ ਅਸੀਂ ਤਾਂ ਰਾਜੇ ਨੂੰ ਸਭ ਤੋਂ ਸੁਖੀ ਸਮਝਦੇ ਤੇ ਤੁਸੀਂ ਆਖਦੇ ਹੋ ਰਾਜਾ ਸਾਰੇ ਸੰਸਾਰ ਵਿੱਚੋਂ ਦੁਖੀ ਹੈ ਤੇ ਫਿਰ ਜੇ ਸੰਸਾਰ ਵਿੱਚ ਰਾਜਾ ਦੁਖੀ ਹੈ ਤਾਂ ਤੁਸੀਂ ਆਪ ਹੀ ਆਪਣੀ ਰਸਮੇ ਤੋਂ ਆਖਦੇ ਹੋ ਜਦੋਂ ਰੱਬ ਬਹੁਤ ਰਹਿਮਤ ਵਿੱਚ ਆਉਂਦਾ ਹੈ ਉਦੋਂ ਕਿਸੇ ਗਰੀਬ ਨੂੰ ਰਾਜ ਦੇ ਦਿੰਦਾ ਆਪਣੀ ਹੱਥੀ ਭਰਾਵਾਂ ਦਾ ਕਤਲ ਕਰ ਰਹੇ ਆਰਾਮ ਦੇ ਨਸ਼ੇ ਵਿੱਚ ਆਏ ਹੋਏ ਇਨਸਾਨ ਇੰਨੇ ਜ਼ਾਲਮ ਬਣ ਗਏ ਕਿ ਆਪਣੀਆਂ ਹੀ ਧੀਆਂ ਆਪਣੀਆਂ ਹੀ ਬੱਚੀਆਂ ਦੀਆਂ ਬਹੁ ਬੇਟੀਆਂ ਦੀ ਅਜ਼ਮਤ ਨਾਲ ਖੇਡ ਰਹੇ ਨੇ, ਆਪਣੇ ਭਰਾਵਾਂ ਦੇ ਖੂਨ ਨਾਲ ਹੱਥ ਰੰਗ ਰਹੇ ਨੇ। ਕੇਵਲ ਤੇ ਕੇਵਲ ਰਾਜ ਦਾ ਮਤ ਹੈ, ਕੇਵਲ ਤੇ ਕੇਵਲ ਰਾਜ ਦਾ ਨਸ਼ਾ ਹੈ। ਤੇ ਹਰ ਉਹ ਮਨੁੱਖ ਜਦੋਂ ਰਾਜ ਦੇ ਨਸ਼ੇ ਵਿੱਚ ਚਲਾ ਜਾਂਦਾ ਉਦੋਂ ਫਿਰ ਰਾਜ ਜ਼ਾਲਮ ਹੋ ਜਾਂਦਾ। ਇਸੇ ਲਈ ਰਾਜਨੀਤੀ ਨਾਲ ਧਰਮ ਦਾ ਸੰਬੰਧ ਰੱਖਿਆ ਗੁਰੂ ਨੇ। ਕਹਿਣ ਲੱਗੇ ਜੇ ਧਰਮ ਰਹੇਗਾ ਤਾਂ ਦਇਆ ਰਹੇਗੀ, ਰਾਜ ਜ਼ਾਲਮ ਨਹੀਂ ਬਣੇਗਾ, ਕਿਉਂਕਿ ਧੌਲ ਧਰਮ ਦਇਆ ਕਰਦੇ। ਜੇ ਧਰਮ ਹੋਵੇਗਾ ਤੇ ਰਾਜ ਦੇ ਨਾਲ ਧਰਮ ਦਾ ਸੰਬੰਧ ਹੋਣ ਨਾਲ ਰਾਜ ਵਿੱਚ ਜ਼ਾਲਮ ਪਣ ਨਹੀਂ ਆਏਗਾ। ਜੇ ਧਰਮ ਤੇ ਰਾਜਨੀਤੀ ਵੱਖ ਹੋ ਗਈ ਤੁਸੀਂ ਅੱਜ ਦਾ ਨਜ਼ਾਰਾ ਤੱਕ ਰਹੇ ਹੋ। ਇਹ ਉਹ ਲੋਕ ਨੇ ਹੱਥ ਵਿੱਚ ਤੇਲ ਕਰਿਆ ਤੇ ਤੋਪਾਂ ਵੀਰ ਕੇ ਥਾਂ ਥਾਂ ਮਸੂਮਾਂ ਨੂੰ ਉਡਾ ਦੇਣ ਵਾਲੇ, ਇਹ ਉਹ ਲੋਕ ਨੇ ਅਕਾਲ ਤਖ਼ਤ ਦੀ ਬੇਅਦਬੀ ਕਰਨ ਵਾਲੇ ਜਿਹੜੇ ਆਪਣੀ ਜ਼ਬਾਨ ਤੋਂ ਆਖਦੇ ਨੇ ਧਰਮ ਨਾਲ ਰਾਜਨੀਤੀ ਦਾ ਕੋਈ ਸੰਬੰਧ ਨਹੀਂ। ਕਾਸ਼ ਕਦੀ ਇਹਨਾਂ ਦੀ ਰਾਜਨੀਤੀ ਨਾਲ ਧਰਮ ਦਾ ਸੰਬੰਧ ਹੁੰਦਾ ਤੇ ਫਿਰ ਅਕਾਲ ਤਖ਼ਤ ਦੀ ਬੇਅਦਬੀ ਇਹ ਆਪਣੀ ਹੱਥੀ ਨਾ ਕਰਦੇ, ਦਰਬਾਰ ਸਾਹਿਬ ਦੀ ਬੇਅਦਬੀ ਇਹਨਾਂ ਨੂੰ ਨਾ ਪਾਉਂਦੀ, ਆਪਣੀਆਂ ਬਹੁ ਬੇਟੀਆਂ ਦੀ ਇੱਜ਼ਤ ਇਹਨਾਂ ਨੂੰ ਇੱਜ਼ਤ ਨਜ਼ਰ ਆਉਂਦੀ, ਆਪਣੇ ਭਰਾਵਾਂ ਦਾ ਖੂਨ ਇਹਨਾਂ ਨੂੰ ਆਪਣਾ ਦਿਸਦਾ। ਪਰ ਸਭ ਕੁਛ ਕਿਉਂ ਬਦਲਿਆ? ਕਿਉਂਕਿ ਇਹਨਾਂ ਦੇ ਮਨ ਬਦਲੇ ਤੇ ਮਨ ਬਦਲਣ ਨਾਲ ਵਿਚਾਰ ਬਦਲੇ। ਉਹਨਾਂ ਵਿਚਾਰਾਂ ਵਿੱਚ ਰਾਜਨੀਤੀ ਤਾਂ ਰਹੀ ਪਰ ਧਰਮ ਨਾ ਰਿਹਾ। ਅੱਜ ਆਪਣੀ ਜ਼ਬਾਨ ਤੋਂ ਇਹ ਗੱਲ ਆਖਦੇ ਨੇ ਧਰਮ ਤੇ ਰਾਜਨੀਤੀ ਦਾ ਸੰਬੰਧ ਕੋਈ ਨਹੀਂ, ਧਰਮ ਤੇ ਰਾਜਨੀਤੀ ਦਾ ਸੰਬੰਧ ਕੋਈ ਨਹੀਂ। ਪਰ ਹਜ਼ੂਰ ਆਪਣੀ ਰਸਮਾਂ ਤੋਂ ਜਵਾਬ ਦਿੰਦੇ ਨੇ, ਕਹਿੰਦੇ ਜਿਸ ਰਾਜਨੀਤੀ ਵਿੱਚ ਧਰਮ ਨਾ ਰਹੇ, ਜਿਸ ਰਾਜੇ ਨੂੰ ਰਾਜ ਤੋਂ ਬਾਅਦ ਰੱਬ ਵਿਸਰ ਜਾਏ, ਐਸੇ ਰਾਜ ਦੀ ਮੈਨੂੰ ਲੋੜ ਪਈ। ਹਜ਼ੂਰ ਆਪਣੀ ਰਸਮਾਂ ਤੋਂ ਮੁਖਾਤਬ ਕਰ ਇਸ ਗੱਲ ਦਾ ਜਵਾਬ ਦਿੰਦੇ ਨੇ, ਐਸੋ ਰਾਜ